ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੰਗਤ ਜੀਓ, ਗੁਰਵਾਕ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੋ ਬੁਝੇ ਤਾਂ ਹੋਮੇ ਕਹੇ ਨਾ ਕੋਏ। ਹੁਕਮ ਤੋਂ ਕੀ ਭਾਵ ਹੈ? ਹੁਕਮ ਰਜਾਈ ਚੱਲਣਾ ਅਤੇ ਆਪਣੇ ਭਾਣੇ ਚੱਲਣ ਵਿੱਚ ਕੀ ਫਰਕ ਹੈ? ਇਸ ਅਪਾਰ ਹੁਕਮ ਨੂੰ ਕਿਵੇਂ ਬੁੱਝਿਆ ਜਾ ਸਕਦਾ ਹੈ? ਗੁਰਮੁਖ ਪਿਆਰੇ ਬਾਬ ਜੀ ਹੋਰਾਂ ਨੇ ਹੁਕਮ ਦੇ ਵਿਸ਼ੇ 'ਤੇ ਲਿਖੇ 9 ਲੇਖਾਂ ਦੀ ਲੜੀ ਵਿੱਚ ਦਰਸਾਉਣ ਦਾ ਯਤਨ ਕੀਤਾ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਹੁਕਮ ਭਾਗ 7। ਦੋ ਵਿਅਕਤੀਆਂ ਦੇ ਮੇਲ ਜੋਲ ਦੀ ਤਾਰ ਇੱਕ ਦੂਜੇ ਦੇ ਭਰੋਸੇ 'ਤੇ ਨਿਰਭਰ ਹੈ। ਇਹਦੇ ਨਾਲ ਉਹਨਾਂ ਦੇ ਮਨ ਸੁਰ ਹੁੰਦੇ ਹਨ ਅਤੇ ਉਹਨਾਂ ਦੀ ਅੰਤਰੀਵ ਤੌਰ 'ਤੇ ਲੇਵਾ ਦੇਵੀ ਹੁੰਦੀ ਹੈ। ਜਦੋਂ ਵਿਸ਼ਵਾਸ ਦੀ ਭਾਵਨਾ ਢਿੱਲੀ ਪੈ ਜਾਏ ਤਾਂ ਉਹਨਾਂ ਦਾ ਬਾਹਰਲਾ ਮੇਲ ਜੋਲ ਵੀ ਲਾਭਹੀਣ ਹੋ ਜਾਂਦਾ ਹੈ। ਭਾਵੇਂ ਬਾਹਰੋਂ ਇਕੱਠੇ ਮਿਲਦੇ ਜੁਲਦੇ ਅਤੇ ਵਰਤਦੇ ਰਹਿਣ, ਪਰ ਅੰਤਰੀਵ ਤੌਰ 'ਤੇ ਉਹ ਬੇਸੁਰੇ ਹੋ ਜਾਂਦੇ ਹਨ। ਉਹਨਾਂ ਦੀ ਅੰਤਰਮੁਖੀ ਸਾਂਝ ਨਹੀਂ ਰਹਿੰਦੀ, ਲੇਵਾ ਦੇਵੀ ਨਹੀਂ ਹੋ ਸਕਦੀ। ਇਹ ਇੱਕ ਉਦਾਹਰਣ ਦਿੱਤੀ ਹੈ ਗੁਰਮੁਖ ਪਿਆਰਿਆਂ ਨੇ। ਠੀਕ ਇਸੇ ਤਰ੍ਹਾਂ ਜਦੋਂ ਹਉਮੈ ਦੇ ਭਰਮ ਭੁਲਾਵੇ ਵਿੱਚ ਅਸੀਂ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ, ਉਹਦੇ ਇਲਾਹੀ ਹੁਕਮ ਤੋਂ ਬੇਸੁਰੇ ਹੋ ਜਾਂਦੇ ਹਾਂ, ਤਾਂ ਸਾਡੀ ਭੈ ਭਾਵਨੀ ਜਾਂ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ। ਸਹਿਜੇ ਸਹਿਜੇ ਅਸੀਂ ਅਕਾਲ ਪੁਰਖ ਤੋਂ ਅਸ਼ਰਧਕ ਹੋ ਜਾਂਦੇ ਹਾਂ। ਇਲਾਹੀ ਪਿਆਰ, ਬਖਸ਼ਿਸ਼ਾਂ, ਗੁਰਪ੍ਰਸਾਦ ਆਦਿ ਉਹਦੀਆਂ ਅਨੇਕ ਆਤਮਿਕ ਦਾਤਾਂ ਅਤੇ ਬਰਕਤਾਂ ਤੋਂ ਵੀ ਵਾਂਝੇ ਹੋ ਜਾਂਦੇ ਹਾਂ। ਜਿਵੇਂ ਬਿਜਲੀ ਦੇ ਕਰੰਟ ਤੋਂ ਲਾਭ ਲੈਣ ਲਈ ਤਾਰਾਂ ਦਾ ਮੇਲ ਜ਼ਰੂਰੀ ਹੈ, ਇਸੇ ਤਰ੍ਹਾਂ ਅਕਾਲ ਪੁਰਖ ਦੀਆਂ ਬੇਅੰਤ ਅਪਾਰ ਸੁਖਦਾਈ ਕਲਿਆਣਕਾਰੀ ਦਾਤਾਂ, ਪ੍ਰੀਤ, ਪ੍ਰੇਮ, ਰਸ, ਚਾਉ ਅਤੇ ਉਹਦੀਆਂ ਅਨੇਕਾਂ ਆਤਮਿਕ ਬਖਸ਼ਿਸ਼ਾਂ ਦੇ ਪਾਤਰ ਬਣਨ ਲਈ ਸਾਡੇ ਮਨ ਦੀਆਂ ਸੁਰਤੀਆਂ ਦੀ ਤਾਰ ਵੀ ਅੰਤਰਾਤਮੇ ਆਤਮਿਕ ਜੋਤ ਨਾਲ ਜੁੜੀ ਹੋਣੀ ਜ਼ਰੂਰੀ ਹੈ, ਜੋ ਕਿ ਆਪਣੀ ਮਰਜ਼ੀ ਨੂੰ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਹੁਕਮ ਦੀ ਰਵਾਨਗੀ ਨਾਲ ਸੁਰ ਕਰਨਾ ਜ਼ਰੂਰੀ ਹੈ। ਇਲਾਹੀ ਤਾਰ ਨੂੰ ਜੋੜਨ ਤੋਂ ਕੀ ਭਾਵ ਹੈ? ਕਿ ਆਪਣੀ ਮਰਜ਼ੀ ਨੂੰ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਹੁਕਮ ਦੀ ਰਵਾਨਗੀ ਨਾਲ ਸੁਰ ਕਰਨਾ, ਇਨਟਿਊਨ ਕਰਨਾ, ਇਹ ਜ਼ਰੂਰੀ ਹੈ। ਹੁਕਮ ਰਜਾਈ ਜੋ ਚੱਲੇ ਸੋ ਪਵੇ ਖਜ਼ਾਨੇ। ਹੋਰ ਉਦਾਹਰਣ, ਰਾਗ ਦੇ ਅਲਾਪ ਲਈ ਜਿਵੇਂ ਭਿੰਨ ਭਿੰਨ ਸ਼ਕਲਾਂ ਅਤੇ ਆਕਾਰਾਂ ਵਾਲੇ ਅਨੇਕਾਂ ਸਾਜ਼ਾਂ ਦੀ ਲੋੜ ਹੁੰਦੀ ਹੈ, ਇਹਨਾਂ ਵਿੱਚੋਂ ਭਾਂਤ ਭਾਂਤ ਦੀਆਂ ਸੂਖਮ, ਬਰੀਕ ਜਾਂ ਠੁੱਲੀਆਂ ਆਵਾਜ਼ਾਂ ਨਿਕਲਦੀਆਂ ਹਨ। ਜਦ ਇਹਨਾਂ ਨੂੰ ਕਿਸੇ ਰਾਗ ਦੇ ਗਾਇਣ ਲਈ ਵਰਤਿਆ ਜਾਂਦਾ ਹੈ ਤਾਂ ਉਹਨਾਂ ਸਾਜ਼ਾਂ ਦੀਆਂ ਭਿੰਨ ਭਿੰਨ ਆਵਾਜ਼ਾਂ ਕਿਸੇ ਖਾਸ ਰਾਗ ਦੇ ਲੈਅ ਅਤੇ ਉਹਦੇ ਅਲਾਪ ਵਿੱਚ ਸੁਰ ਹੋ ਕੇ ਉਹਦੀਆਂ ਸੂਖਮ ਤਰਬਾਂ ਦੀ ਟੀਸੀ ਨੂੰ ਜਾਚ ਹੁੰਦੀਆਂ ਹਨ ਅਤੇ ਸਾਡੇ ਮਨ ਨੂੰ ਮੋਹ ਕੇ ਕਿਸੇ ਵਿਸਮਾਦੀ ਹਾਲਾਤ ਦਾ ਹਲੂਣਾ ਦੇ ਦਿੰਦੀਆਂ ਹਨ। ਜੇਕਰ ਇਸ ਸਮੁੱਚੇ ਰਾਗ ਦੇ ਅਲਾਪ ਵਿੱਚ ਜਾਂ ਕਿਸੇ ਸਾਜ਼ ਦੀ ਸੁਰ ਬੇਸੁਰੀ ਹੋ ਜਾਏ ਤਾਂ ਸਾਰੇ ਹੀ ਰਾਗ ਦੇ ਅਲਾਪ ਵਿੱਚ ਵਿਘਨ ਪੈ ਜਾਂਦਾ ਹੈ, ਜਿਹੜਾ ਕਿ ਰਾਗੀ ਲਈ ਬੜਾ ਅਸਹਿ ਹੁੰਦਾ ਹੈ। ਇਸੇ ਤਰ੍ਹਾਂ ਇਸ ਕਾਇਨਾਤ ਵਿੱਚ ਇਲਾਹੀ ਹੁਕਮ ਦੀ ਰਵਾਨਗੀ ਦੀਆਂ ਲਹਿਰਾਂ ਦੁਆਰਾ ਇਲਾਹੀ ਰਾਗ ਦਾ ਅਲਾਪ ਹੋ ਰਿਹਾ ਹੈ, ਅਰਥਾਤ ਅਨਹਦ ਧੁਨੀ ਸਦੀਵੀ ਵੱਜ ਰਹੀ ਹੈ। ਇਹਦੇ ਕਰਾਮਾਤੀ ਅਸਰ ਅਤੇ ਪ੍ਰੇਰਣਾ ਨਾਲ ਸਾਰੀ ਕਾਇਨਾਤ ਸਹਿਜ ਸੁਭਾਏ ਉਪਜਦੀ ਹੈ, ਵੱਧਦੀ ਫੁੱਲਦੀ ਹੈ, ਖਿੜਦੀ ਹੈ, ਲੈ ਹੁੰਦੀ ਹੈ, ਆਪੋ ਆਪਣੇ ਨਾਲ ਲਿਖੇ ਹੁਕਮ ਵਿੱਚ ਵਿਚਰਦੀ, ਉਹ ਆਪਣਾ ਜਨਮ ਸਫਲਾ ਕਰ ਰਹੀ ਹੈ। ਪਰ ਇੱਕ ਇਨਸਾਨੀ ਜੂਨ ਹੈ ਜੋ ਆਪਣੇ ਭਰਮ ਭੁਲਾਵੇ ਵਿੱਚ ਹੋਮੇ ਵੇੜੀਆਂ ਸਿਆਣਪਾਂ ਤੇ ਚਤੁਰਾਈਆਂ ਨਾਲ ਇਸ ਇਲਾਹੀ ਹੁਕਮ ਦੀ ਰਵਾਨਗੀ ਤੋਂ ਅਣਜਾਣ ਅਵੇਸਲੀ ਬੇਸੁਰੀ ਮਚਲੀ ਢੀਠ ਹੋ ਕੇ ਆਪਣੇ ਭਾਣੇ ਵਿੱਚ ਵਿਚਰਦੀ ਹੈ। ਤ੍ਰਿਸ਼ਨਾ ਚਿੰਤਾ ਈਰਖਾ ਦਵੈਤ ਦੀ ਗੁੱਝੀ ਅੱਗ ਵਿੱਚ ਸੜਦੀ ਬਲਦੀ ਹੈ। ਪਲਚ ਪਲਚ ਸਗਲੀ ਮੂਈ ਝੂਠੇ ਧੰਦੇ ਮੂਹ। ਇਸ ਤਰ੍ਹਾਂ ਇਨਸਾਨ ਬੇਅੰਤ ਇਲਾਹੀ ਸੁਖਦਾਈ ਅਤੇ ਕਲਿਆਣਕਾਰੀ ਦਾਤਾਂ ਤੋਂ ਜਾਂ ਇਲਾਹੀ ਬਰਕਤਾਂ ਤੋਂ ਵਾਂਝਾ ਜਾ ਰਿਹਾ ਹੈ। ਸਾਡੀ ਆਪਣੀ ਮਨਮਰਜ਼ੀ ਦਾ ਹਰ ਇੱਕ ਖਿਆਲ, ਹਰ ਸਿਆਣਪ, ਚਤੁਰਾਈ, ਸਕੀਮਾਂ, ਵਿਉਂਤਾਂ, ਏਹੜ ਤੇਹੜ, ਸਾਡੇ ਕਰਮ ਧਰਮ ਜੋਗ ਹੱਠ, ਇਹ ਸਭ ਕੁਝ ਸਾਨੂੰ ਕਰਮਬੱਧ ਕਰਕੇ ਜਮ੍ਹਾਂ ਦੇ ਵੱਸ ਪਾਉਂਦੇ ਹਨ ਅਤੇ ਅਸੀਂ ਉਸ ਇਲਾਹੀ ਹੁਕਮ ਦੇ ਭਾਣੇ ਦੀ ਰਵਾਨਗੀ ਵਿੱਚ ਵਿਘਨ ਪਾਉਣ ਦੇ ਦੋਸ਼ੀ ਬਣਦੇ ਹਾਂ। ਮਨਮੁੱਖ ਹੁਕਮ ਨਾ ਜਾਣਨੀ ਤਿੰਨ ਮਾਰੇ ਜਮ ਜੰਦਾਰ। ਸਾਡੇ ਇਲਾਹੀ ਮਾਤਾ ਪਿਤਾ ਨੂੰ ਪਤਾ ਸੀ ਕਿ ਇਨਸਾਨ ਆਪਣੀ ਤੀਖਣ ਬੁੱਧੀ ਦੁਆਰਾ ਆਪਣੀਆਂ ਸਿਆਣਪਾਂ, ਆਪਣੀਆਂ ਉਕਤੀਆਂ ਜੁਕਤੀਆਂ ਵਿੱਚ ਗਲਤਾਨ ਹੋ ਕੇ ਆਪਣੇ ਦਾਤੇ ਪਰਮੇਸ਼ਰ ਨੂੰ ਭੁੱਲ ਸਕਦਾ ਹੈ। ਸੋ ਆਦ ਤੋਂ ਹੀ ਪਰਮੇਸ਼ਰ ਨੇ ਸਾਨੂੰ ਬੇਮੁਖਾਂ ਨੂੰ ਗੁਰਪ੍ਰਸਾਦ ਦੀ ਨਿੱਘੀ ਗੋਦ ਹੇਠ ਮੁੜ ਲਿਆਉਣ ਲਈ ਧੁਰੋਂ, ਗੁਰੂ, ਅਵਤਾਰ, ਗੁਰਮੁਖ ਪਿਆਰੇ, ਮਹਾਂਪੁਰਖ ਇਹ ਲੋੜ ਅਨੁਸਾਰ ਇਸ ਜਗ ਤੇ ਭੇਜੇ ਅਤੇ ਉਹਨਾਂ ਨੇ ਕੀ ਕੀਤਾ, ਉਸ ਵਕਤ ਦੀ ਹਾਲਤ ਅਨੁਸਾਰ ਭਿੰਨ ਭਿੰਨ ਬੋਲੀਆਂ ਵਿੱਚ ਜਗਤ ਜੀਵਾਂ ਨੂੰ ਪਰਮਾਰਥ ਵੱਲ ਪ੍ਰੇਰਨ ਲਈ ਉਪਦੇਸ਼ ਦਿੱਤੇ। ਇਹ ਸਭ ਕੁਝ ਕਿਉਂ? ਇਹ ਪ੍ਰੇਮ ਪੁਰਖ, ਅਕਾਲ ਪੁਰਖ ਦਾ ਆਪਣੇ ਬੱਚਿਆਂ ਲਈ, ਸਾਡੇ ਜੀਵਾਂ ਲਈ ਅਤਿਅੰਤ ਪਿਆਰ ਭਾਵਨਾ ਦਾ ਬਿਰਧ ਹੈ। ਇਹ ਮਿਹਰ ਹੈ, ਬਖਸ਼ਿਸ਼ ਹੈ, ਗੁਰਪ੍ਰਸਾਦ ਹੈ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਜਿਵੇਂ ਆਪਣੇ ਜਾਏ ਬੱਚੇ ਲਈ ਅਥਾਹ ਪਿਆਰ ਹੁੰਦਾ ਹੈ, ਉਹ ਆਪਣੇ ਬੱਚੇ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ ਅਤੇ ਆਪਣੇ ਗੁਆਚੇ ਬੱਚੇ ਦੀ ਸੂਹ ਲੈਂਦੀ ਰਹਿੰਦੀ ਹੈ, ਉਹਨੂੰ ਮੁੜ ਆਪਣੇ ਗਲ ਲਾ ਕੇ ਆਪਣੀ ਗੋਦ ਦਾ ਨਿੱਘਾ ਪਿਆਰ ਦੇਣ ਲਈ ਲੋਚਦੀ ਅਤੇ ਤਾਂਘਦੀ ਹੈ। ਆਪਣੇ ਬੱਚੇ ਵੱਲ ਪਿਆਰ ਸੁਨੇੜੇ ਭੇਜ ਕੇ ਉਹ ਉਹਨੂੰ ਆਪਣੇ ਵੱਲ ਪ੍ਰੇਰਦੀ ਅਤੇ ਖਿੱਚਦੀ ਰਹਿੰਦੀ ਹੈ। ਇਸੇ ਤਰ੍ਹਾਂ ਸਾਡੀ ਇਲਾਹੀ ਮਾਤਾ ਪਰਮੇਸ਼ਰ ਵੀ ਆਪਣੀ ਉਮਤ ਆਪਣੇ ਬੱਚਿਆਂ ਦੇ ਵਿਛੋੜੇ ਨੂੰ ਸਹਾਰ ਨਹੀਂ ਸਕਦੀ। ਸੋ ਕਾਇਨਾਤ ਦੇ ਜ਼ਰੇ ਜ਼ਰੇ ਦੇ ਅੰਤਰੀਵ ਜੀਵਨ ਤੱਤ ਆਤਮਾ ਵਿੱਚ ਉਹਨੇ ਆਪਣੇ ਪਿਆਰ ਦੀ ਤਾਂਘ, ਆਪਣੀ ਖਿੱਚ ਦੀ ਅੰਸ਼ ਪ੍ਰਵੇਸ਼ ਕਰ ਦਿੱਤੀ ਹੈ। ਇਹ ਇਸ ਦੁਆਰਾ ਜੀਵ ਨੂੰ ਆਪਣੀ ਮਾਂ ਅਕਾਲ ਪੁਰਖ ਵੱਲ ਅਣਜਾਣੇ ਸਹਿਜ ਸੁਭਾਏ ਖਿੱਚ ਪੈਂਦੀ ਰਹਿੰਦੀ ਹੈ। ਜਿਉਂ ਜਿਉਂ ਜੀਵ ਦਾ ਹੋਮੇ ਦਾ ਛੋੜ ਪਤਲਾ ਹੁੰਦਾ ਹੈ, ਉਹਦੀ ਆਪਣੇ ਅੰਤਰ ਆਤਮੇ ਵੱਲ ਖਿੱਚ ਵੱਧਦੀ ਜਾਂਦੀ ਹੈ। ਇਹ ਆਤਮਿਕ ਪਿਆਰ ਦੀ ਖਿੱਚ, ਇਹ ਤਾਰ ਜਾਂ ਇਹ ਕਾਂਖੀ, ਇਹ ਦੁਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪਣੀ ਅੰਸ਼ ਨੂੰ ਆਪਣੇ ਇਲਾਹੀ ਪਿਆਰ ਨਾਲ ਖਿੱਚ ਰਿਹਾ ਹੈ, ਦੂਸਰੇ ਪਾਸੇ ਜੀਵ ਵੀ ਆਪਣੇ ਕੇਂਦਰ ਪਰਮੇਸ਼ਰ ਵੱਲ ਅਣਜਾਣੇ ਸਹਿਜ ਸੁਭਾਏ ਇੱਕ ਖਿੱਚ ਖਾ ਰਿਹਾ ਹੈ। ਇਸ ਵਿਚਾਰ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮੂੰਹ ਲਾਲਨ ਸਿਉਂ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੂਟੈ, ਐਸੀ ਮਾਦੋ ਖਿੰਚ ਤਨੀ। ਮਾਈ ਮੇਰੇ ਮਨ ਕੀ ਪਿਆਸ, ਇੱਕ ਖਿਨ ਰਹਿ ਨਾ ਸਕੂੰ ਬਿਨ ਪ੍ਰੀਤਮ, ਦਰਸ਼ਨ ਦੇਖਣ ਕੋ ਧਾਰੀ ਮਨ ਆਸ। ਇਹ ਪਿਆਰ ਖਿੱਚ, ਇਹ ਪ੍ਰੀਤ ਡੋਰੀ, ਪ੍ਰੇਮ ਬਿਰਹੂੰ, ਪ੍ਰੇਮ ਚਾਓ, ਯਾਦ ਜਾਂ ਪ੍ਰੇਮ ਤਾਰ, ਇਹ ਅਕਾਲ ਪੁਰਖ ਦੀ ਅਥਾਹ ਮਿਹਰ ਹੈ, ਉਹਦੀ ਬਖਸ਼ਿਸ਼ ਹੈ, ਇਹ ਗੁਰਪ੍ਰਸਾਦ ਹੈ, ਪਿਰਮ ਪਿਆਲਾ ਹੈ, ਨਦਰ ਕਰਮ ਦਾ ਪ੍ਰਤੀਕ ਹੈ ਜੋ ਹਰ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ। ਇਹ ਨਾਲ ਲਿਖਿਆ ਹੋਇਆ ਹੁਕਮ ਸਾਡੇ ਲਈ ਇੱਕ ਜੀਵਨ ਸੇਧ ਹੈ, ਇਹ ਸਾਡਾ ਨਿੱਜੀ ਧਰਮ ਹੈ, ਇਹ ਮੁਕੰਮਲ ਕਾਨੂੰਨ ਹੈ ਜਿਹੜਾ ਲੋਕ ਸੁਖੀਆ ਪਰ ਲੋਕ ਸੁਹੇਲਾ ਹੈ। ਇਹ ਅੰਤਰ ਆਤਮੇ ਬੀਜ ਹੈ ਜੋ ਅੰਦਰੋਂ ਉਪਜਿਆ, ਓਤ ਪੋਤ ਲਪਟਾਇਆ, ਰਵ ਰਿਹਾ ਭਰਪੂਰ ਹੈ। ਇਹ ਬਾਹਰਲੇ ਧਰਮਾਂ ਤੋਂ ਆਜ਼ਾਦ ਹੈ, ਕਰਮ ਕਾਂਡਾਂ ਤੋਂ ਬਰੀ ਹੈ, ਇਹ ਸਾਡੀ ਬੁੱਧੀ ਦੀ ਪਕੜ ਤੋਂ ਪਰੇ ਹੈ, ਇਹ ਬਖਸ਼ਿਸ਼ ਹੈ, ਗੁਰਪ੍ਰਸਾਦ ਹੈ। ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ। 84 ਲੱਖ ਜੂਨਾਂ ਆਪਣੇ ਇਸ ਨਾਲ ਲਿਖੇ ਹੁਕਮ ਦੀ ਰਜ਼ਾ ਵਿੱਚ ਚੱਲਦੀਆਂ ਹਨ ਅਤੇ ਉਹ ਸਹਿਜ ਸੁਭਾਏ ਆਪਣੇ ਕੇਂਦਰ ਪਰਮੇਸ਼ਰ ਵੱਲ ਸਰਕ ਕੇ ਆਪਣਾ ਜੀਵਨ ਪੰਧ ਮੁਕਾ ਰਹੀਆਂ ਹਨ। ਇਸ ਤਰ੍ਹਾਂ ਉਹਨਾਂ ਦੀ ਆਤਮਿਕ ਤਰੱਕੀ ਹੋ ਰਹੀ ਹੈ। ਇਹੀ ਉਹਨਾਂ ਦਾ ਅੰਤਰਮੁਖੀ ਨਾਲ ਲਿਖਿਆ ਨਿੱਜੀ ਧਰਮ ਹੈ। ਉਹਨਾਂ ਦੇ ਕਲਿਆਣ ਵਾਸਤੇ ਕਿਸੇ ਵੀ ਬਾਹਰਲੇ ਧਰਮ ਜਾਂ ਮਜ਼ਹਬ ਦੀ ਲੋੜ ਨਹੀਂ, ਨਾ ਉਹਨਾਂ ਨੂੰ ਕਿਸੇ ਪ੍ਰਚਾਰ ਦੀ ਲੋੜ ਹੈ। ਪਰ ਇਹ ਉਲਟੀ ਖੇਲ ਪ੍ਰੇਮ ਕੀ ਇਹ ਕਿਤੇ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਹ ਔਖੀ ਅਤੇ ਦੇਰ ਪਾ ਜ਼ਰੂਰ ਹੈ, ਪਰ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਉੱਤਮ ਦੈਵੀ ਸੰਗਤ ਦੀ ਪਿਉਂਦ ਨਾਲ ਸਾਡਾ ਮਨ, ਸਾਡੀ ਮੱਤ, ਸਾਡੀ ਬੁੱਧੀ ਅਤੇ ਅੰਤਸ਼ਕਰਨ ਦੇ ਤੱਤ, ਅੰਸ਼, ਰੰਗਤ, ਖਿਆਲ, ਭਾਵਨਾਵਾਂ, ਸਾਡੀ ਸ਼ਰਧਾ, ਸਾਡੇ ਵਲਵਲੇ, ਮਰਜ਼ੀ, ਰੀਝਾਂ, ਚਾਓ, ਉਮੰਗਾਂ, ਸਾਡੀਆਂ ਸਿਆਣਪਾਂ, ਉਕਤੀਆਂ, ਜੁਕਤੀਆਂ, ਕਰਮ, ਜੀਵਨ, ਇੱਥੋਂ ਤੱਕ ਕਿ ਮੱਥੇ ਦੇ ਭਾਗ ਵੀ ਉੱਕਾ ਬਦਲ ਜਾਂਦੇ ਹਨ। ਇਸ ਗੁਰਮਤਿ ਦੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਅਪੁਸ਼ਟ ਬਾਤ ਤੇ ਪਈ ਸੀਧਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ, ਜੋ ਕਿਰਪਾ ਗੋਬਿੰਦ ਪਈ। ਕਹਿ ਕਬੀਰ ਬੁੱਧ ਹਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਸੋ ਜਿਵੇਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋਹ ਦੀ ਹਸਤੀ ਉਹ ਸੂਰਜ ਦੀ ਤੀਖਣ ਰੋਸ਼ਨੀ ਨਾਲ ਮਾਤ ਪੈ ਜਾਂਦੀ ਹੈ, ਇਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਵੀ ਜਦੋਂ ਸਾਡੇ ਅੰਤਰ ਆਤਮੇ ਗੁਰੂ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਆਤਮਿਕ ਪ੍ਰਕਾਸ਼ ਦੇ ਤੇਜ ਨਾਲ ਇੰਨਾ ਚੁੰਧਿਆ ਜਾਂਦਾ ਹੈ ਕਿ ਮੂੰਹ ਵਿੱਚੋਂ ਕਿਸੇ ਵਿਸਮਾਦੀ ਅਵਸਥਾ ਵਿੱਚ ਆਪ ਮੁਹਾਰੇ ਨਿਕਲ ਉੱਠਦਾ ਹੈ, ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਇਹੋ ਜਿਹੇ ਵਿਸਮਾਦੀ ਆਤਮਿਕ ਚਲਕਾਰੇ ਸਾਡੇ ਮਨ ਬੁੱਧੀ ਉੱਤੇ ਅਲੌਕਿਕ ਵਿਸਮਾਦੀ ਅਸਰ ਕਰਦੇ ਹਨ ਅਤੇ ਜੀਵ ਵਜਤ ਵਿੱਚ ਆ ਕੇ ਕਹਿ ਉੱਠਦਾ ਹੈ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਇਓ, ਰਤ ਮੈਂ ਨਾ ਰਤ ਰਹੀ, ਪਤ ਰਤ ਪਤ ਹੈ, ਅਦਪੁੱਤ ਪਦਮ ਅਦਪੁੱਤ, ਬਿਸਮੈ ਬਿਸਮ, ਅਸਚਰਜੈ ਅਸਚਰਜ, ਅਤ ਅਤ ਹੈ। ਅਨਹਦ ਧੁਨੀ ਮੇਰਾ ਮਨ ਮੋਇਓ, ਅਚਰਜ ਤਾਂ ਕੈ ਸਵਾਦ, ਅੱਲੋ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮਿੱਠਾ, ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ। ਇਸ ਆਤਮ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅੰਤਰ ਆਤਮੇ ਅਨੁਭਵ ਹੁੰਦਾ ਹੈ ਕਿ ਜਿਸ ਹਉਮੈ ਨੂੰ ਉਹਨੇ ਜਨਮਾਂ ਜਨਮਾਂ ਤੋਂ ਪੱਠੇ ਪਾ ਪਾ ਕੇ ਪਾਲਿਆ ਹੋਇਆ ਸੀ ਉਹ ਤਾਂ ਬਿਲਕੁਲ ਝੂਠ ਕੂੜ ਦੂਜਾ ਭਾਉ ਸੀ, ਜਿਹਦੇ ਭਰਮ ਭੁਲਾਵੇ ਵਿੱਚ ਉਹ ਮੈਂ ਮੇਰੀ ਦੇ ਕੂੜੇ ਦਾਅਵੇ ਕਰਦਾ, ਆਪਣੀ ਮਨ ਮਰਜ਼ੀ ਨਾਲ ਆਪਣੇ ਭਾਣੇ ਵਿੱਚ ਵਿਚਰ ਕੇ ਆਪਣਾ ਜੀਵਨ ਅਜਾਈ ਗਵਾ ਰਿਹਾ ਸੀ। ਝੂਠ 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 ਦੁਨੀ ਗੁਮਾਨ, ਕੂੜ ਕੂੜੇ ਨੇਹੋਂ ਲੱਗਾ ਵਿਸਰਿਆ ਕਰਤਾਰ। ਇਸੇ ਕਰਕੇ ਗੁਰਬਾਣੀ ਵਿੱਚ ਸਾਨੂੰ ਬਾਰ ਬਾਰ ਤਾੜਨਾ ਕੀਤੀ ਹੈ, ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਵਨ ਦਿਆ ਤੇਰਾ ਕੋਏ ਨਾ ਬੇਲੀ ਰਾਮ, ਕੋਏ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ, ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇ ਦੇ ਆਵੇ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਸਾਡੇ ਹੋਮੇ ਵੇੜੇ ਮਨ ਨੂੰ ਬਦਲਣ ਲਈ, ਪਿਉਂਦ ਚੜਾਉਣ ਲਈ, ਇਹਦੀ ਮੈਂ ਮੇਰੀ ਦੀ ਹੰਗਤਾ ਮਿਟਾਉਣ ਲਈ, ਬੁੱਧ ਬਦਲੀ ਸਿੱਧ ਪਾਈ ਲਈ, ਮਤ ਬਦਲਣ ਲਈ, ਹੋਮੇ ਦੀ ਗੁਲਾਮੀ ਤੋਂ ਛੁੱਟਣ ਲਈ ਅਤੇ ਹੁਕਮ ਰਜਾਈ ਚੱਲਣ ਲਈ ਇਸ ਨੂੰ ਕਿਹਨਾਂ ਚੀਜ਼ਾਂ ਦੀ ਜ਼ਰੂਰਤ ਹੈ? ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ, ਦੂਸਰਾ ਅੰਤਰ ਆਤਮੇ ਨਾਮ ਸਿਮਰਨ ਜਾਂ ਸ਼ਬਦ ਦੀ ਕਮਾਈ, ਅਤੇ ਤੀਸਰਾ ਗੁਰਪ੍ਰਸਾਦ ਅਕਾਲ ਪੁਰਖ ਦੀ ਨਦਰ ਕਰਮ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਦ ਬੂਟੇ ਨੂੰ ਪਿਉਂਦ ਚਾੜੀ ਜਾਂਦੀ ਹੈ ਤਾਂ ਬੂਟੇ ਦੇ ਵਿੱਚ ਜੀਵਨ ਰੌਂ ਤਾਂ ਉਹ ਹੀ ਰਹਿੰਦੀ ਹੈ, ਪਰ ਉਸ ਜੀਵਨ ਰੌਂ ਉੱਤੇ ਕੋਈ ਹੋਰ ਰੰਗਣ ਚੜ ਜਾਂਦੀ ਹੈ। ਇਸੇ ਤਰ੍ਹਾਂ ਨਲਕੇ ਵਿੱਚ ਅਸੀਂ ਦੇਖਦੇ ਹਾਂ ਪਾਣੀ ਉਹੀ ਵਗਦਾ ਹੈ, ਪਰ ਠੰਡੀ ਜਾਂ ਤੱਤੀ ਟੈਂਕੀ ਵਿੱਚੋਂ ਲੰਘਦਾ ਪਾਣੀ ਠੰਡਾ ਜਾਂ ਤੱਤਾ ਹੋ ਜਾਂਦਾ ਹੈ। ਇਸ ਲਈ ਸਾਡੀ ਮਤ, ਸਾਡੀ ਬੁੱਧੀ ਬਦਲਣ ਲਈ, ਇਹਨੂੰ ਇਲਾਹੀ ਗੁਰਮਤ ਦੀ ਪਿਉਂਦ ਚਾੜਨ ਲਈ ਜਿਉਂਦੀ ਜਾਗਦੀ ਸਾਧ ਸੰਗਤ ਅਰਥਾਤ ਬਖਸ਼ੇ ਹੋਏ ਆਤਮ ਜੀਵਨ ਵਾਲੇ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਸਹਾਇਕ ਹੁੰਦੀ ਹੈ। ਗੁਰਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾਓ, ਨਾਨਕ ਮੈਲ ਨਾ ਲੱਗੀ ਨਾ ਫਿਰ ਜੋਨੀ ਪਾਓ। ਮਹਾ ਪਵਿੱਤਰ ਸਾਧਕਾ ਸੰਗ ਜਿਸ ਭੇਟਤ ਲਾਗੇ ਪ੍ਰਭ ਰੰਗ, ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ। ਜੋ ਮਾਈਕੀ ਮੰਡਲ ਵਿੱਚ ਅਸੀਂ ਵਿਚਰਦੇ ਹਾਂ ਇਹਦੇ ਵਿੱਚ ਹਰ ਕਰਮ ਪਿੱਛੇ ਕੋਈ ਨਾ ਕੋਈ ਇੱਛਾ ਹੁੰਦੀ ਹੈ, ਹਰ ਇੱਛਾ ਪਿੱਛੇ ਸਾਡੀ ਕੋਈ ਭਾਵਨਾ ਹੁੰਦੀ ਹੈ, ਇੱਛਾ ਦੀ ਪੂਰਤੀ ਲਈ ਹਰਕਤ ਕੀਤੀ ਜਾਂਦੀ ਹੈ। ਹਰਕਤ ਨੂੰ ਪ੍ਰੇਰਨਾ ਕਿੱਥੋਂ ਮਿਲਦੀ ਹੈ? ਸਾਡੀ ਭਾਵਨਾ ਤੋਂ, ਅਤੇ ਪ੍ਰੇਰਨਾ ਜਾਂ ਉਕਸਾਹਟ ਅਨੁਸਾਰ ਹੀ ਫਿਰ ਅਸੀਂ ਸਾਰੇ ਕਰਮ ਕਰਦੇ ਹਾਂ। ਉਕਸਾਹਟ ਦੇ ਪਿੱਛੇ ਜੋ ਭਾਵਨਾ ਹੁੰਦੀ ਹੈ ਉਹਨੂੰ ਮਨ ਮਰਜ਼ੀ ਜਾਂ ਆਪਣਾ ਪਾਣਾ ਕਿਹਾ ਜਾਂਦਾ ਹੈ। ਹਰ ਇੱਕ ਜੀਵ ਦੀ ਭਾਵਨਾ ਕਿਸ ਉੱਤੇ ਨਿਰਭਰ ਹੈ? ਉਹਦੇ ਪਿਛਲੇ ਸੰਸਕਾਰਾਂ, ਇਸ ਜਨਮ ਦੀ ਸੰਗਤ ਦੀ ਰੰਗਤ ਅਨੁਸਾਰ। ਇਸੇ ਕਰਕੇ ਸਾਡੀਆਂ ਭਾਵਨਾਵਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਹਨ। ਇੱਕ ਪਰਿਵਾਰ ਵਿੱਚ ਜਨਮ ਲੈਣ 'ਤੇ ਵੀ ਸਭ ਦੀਆਂ ਭਾਵਨਾਵਾਂ, ਸਭ ਦੇ ਮਨ ਦੇ ਭਾਵ ਅਲੱਗ ਅਲੱਗ ਹੁੰਦੇ ਹਨ। ਮਨ ਦੀਆਂ ਭਾਵਨਾਵਾਂ ਦੀ ਇਹ ਭਿੰਨਤਾ ਕਾਰਨ ਹੀ ਸਾਡੇ ਖਿਆਲਾਂ ਅਤੇ ਕਰਮਾਂ ਦਾ ਟਾਕਰਾ ਹੋ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਸਾਰੀ ਸ੍ਰਿਸ਼ਟੀ ਅੰਦਰ ਸਾਡੇ ਖਿਆਲਾਂ, ਕਰਮਾਂ, ਭਾਵਨਾਵਾਂ, ਨਿਸ਼ਚਿਆਂ ਵਿੱਚ ਮਤਭੇਦ ਹੈ। ਇਹਦੇ ਕਰਕੇ ਹੀ ਸਾਡੇ ਘਰਾਂ ਵਿੱਚ, ਭਾਈਚਾਰੇ ਵਿੱਚ, ਧਰਮ ਵਿੱਚ ਇੰਨੇ ਮਤਭੇਦ, ਵਾਦ ਵਿਵਾਦ, ਲੜਾਈਆਂ, ਝਗੜੇ ਹੁੰਦੇ ਰਹਿੰਦੇ ਹਨ, ਜਿਹਦੇ ਕਰਕੇ ਖਲਕਤ ਦੁਖੀ ਹੁੰਦੀ ਹੈ। ਸਾਡੀ ਇਸ ਭਿਆਨਕ ਅਧੋਗਤੀ ਦਾ ਕਾਰਨ ਇਹ ਹੈ ਕਿ ਅਸੀਂ ਹੋਮੇ ਦੇ ਭਰਮ ਭੁਲਾਵੇ ਵਿੱਚ ਆਪੋ ਆਪਣੇ ਖਿਆਲਾਂ, ਆਪਣੀਆਂ ਭਾਵਨਾਵਾਂ ਅਤੇ ਨਿਸ਼ਚਿਆ ਅਨੁਸਾਰ ਆਪਣੀ ਮਨਮਰਜ਼ੀ ਕਰਦੇ ਹਾਂ, ਆਪਣੇ ਪਾਣੇ ਵਿੱਚ ਚੱਲਦੇ ਹਾਂ, ਜਿਹਦਾ ਨਤੀਜਾ ਸਾਨੂੰ ਭੁਗਤਣਾ ਪੈਂਦਾ ਹੈ। ਹੋਮੇ ਵਿੱਚ ਭਗਤ ਨਾ ਹੋਵੇ, ਹੁਕਮ ਨਾ ਬੁੱਝਿਆ ਜਾਏ, ਮਨ ਮੇਰੇ ਸਤਿਗੁਰ ਕੇ ਭਾਣੇ ਚੱਲ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਇਸ ਤਰ੍ਹਾਂ ਆਪੋ ਆਪਣੇ ਭਾਣੇ ਵਿੱਚ ਚੱਲਣ ਦੇ ਨਤੀਜੇ ਦੀ ਸਾਨੂੰ ਤਾੜਨਾ ਕੀਤੀ ਗਈ ਹੈ, ਨਾਲ ਹੀ ਪ੍ਰੇਰਨਾ ਹੈ ਕਿ ਸਤਿਗੁਰ ਕੇ ਭਾਣੇ ਚੱਲ, ਰਹੇ ਰਜਾਈ ਹੁਕਮ ਪਛਾਣੇ। ਅਸੀਂ ਜਨਮ ਜਨਮਾਂਤਰਾਂ ਤੋਂ ਹੋਮੇ ਵੇੜੇ ਮਨ ਦੀ ਪ੍ਰੇਰਨਾ ਵਿੱਚ ਆਪਣੀ ਮਨਮਰਜ਼ੀ ਕਰਦੇ ਆਏ ਹਾਂ। ਸੋ ਜਿੰਨਾ ਚਿਰ ਸਾਡੇ ਵਿੱਚ ਹੋਮੇ ਦਾ ਅਭਾਵ ਨਹੀਂ ਹੁੰਦਾ, ਅਸੀਂ ਹੁਕਮ ਨੂੰ ਅੰਤਰ ਆਤਮੇ ਬੁੱਝ ਨਹੀਂ ਸਕਦੇ, ਪਹਿਚਾਣ ਨਹੀਂ ਸਕਦੇ। ਜਬ ਲਗ ਹੁਕਮ ਨਾ ਬੁੱਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਸੋ ਇਸ ਪੰਕਤੀ ਅਨੁਸਾਰ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਭਾਣੇ ਵਿੱਚ ਆਉਣ ਲਈ ਸਤਿਗੁਰੂ ਦੀ ਸ਼ਰਨੀ ਆਉਣਾ ਲਾਜ਼ਮੀ ਹੈ। ਸਾਨੂੰ ਤਾਂ ਇਹ ਵੀ ਸੋਝੀ ਨਹੀਂ ਕਿ ਆਪਣੇ ਭਾਣੇ ਅਤੇ ਸਤਿਗੁਰੂ ਦੇ ਭਾਣੇ ਵਿੱਚ ਕੀ ਫਰਕ ਹੈ। ਅਸੀਂ ਆਪਣੇ ਭਾਣੇ ਜਾਂ ਆਪਣੀ ਮਨਮਰਜ਼ੀ ਨੂੰ ਹੀ ਹੁਕਮ ਸਮਝ ਲੈਂਦੇ ਹਾਂ। ਗੁਰਬਾਣੀ ਵਿੱਚ ਨਿਤਾ ਪ੍ਰਤੀ ਇਲਾਹੀ ਹੁਕਮ ਦੀ ਬਾਬਤ ਪੜ੍ਹਦੇ ਸੁਣਦੇ ਗਾਇਨ ਕਰਦਿਆਂ ਵੀ ਸਾਨੂੰ ਹੁਕਮ ਦੀ ਬਾਬਤ ਅਜੇ ਕੋਈ ਸੋਝੀ ਨਹੀਂ, ਨਾ ਹੀ ਇਹਨੂੰ ਸਮਝਣ, ਅਨੁਭਵ ਕਰਨ, ਬੁੱਝਣ, ਪਹਿਚਾਨਣ ਦੀ ਲੋੜ ਮਹਿਸੂਸ ਕਰਦੇ ਹਾਂ। ਬਾਣੀ ਵਿੱਚ ਦਰਜ ਹੁਕਮ ਜਾਂ ਭਾਣੇ ਦੀ ਜੋ ਅਸੀਂ ਵਿਆਖਿਆ ਜਾਂ ਕਥਾ ਕਰਦੇ ਹਾਂ ਉਹ ਸਭ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਸਮਝਿਆ ਸਮਝਾਇਆ, ਮਨ ਘੜਤ, ਫੋਕਾ, ਮਾਨਸਿਕ ਢਕੌਂਸਲਾ ਜਾਂ ਖੁਸ਼ਕ ਸੁੱਕਾ ਗਿਆਨ ਹੈ, ਉਹ ਗੁਰਬਾਣੀ ਦੀ ਕਸਵੱਟੀ ਉੱਤੇ ਪੂਰਾ ਨਹੀਂ ਉਤਰਦਾ। ਪਾਠ, ਕੀਰਤਨ, ਕਥਾ, ਵਾਰਤਾ ਕਰਦਿਆਂ ਵੀ ਅਸੀਂ ਹੋਮੇ ਦੇ ਭਰਮ ਭੁਲਾਵੇ ਵਿੱਚੋਂ ਨਹੀਂ ਨਿਕਲ ਸਕੇ ਅਤੇ ਹੋਮੇ ਦੇ ਅੰਧ ਗੁਬਾਰ ਵਿੱਚ ਹੀ ਵਿਚਰਦੇ ਹਾਂ। ਇੱਕ ਗਾਵਤ ਰਹੇ ਮਨ ਸਾਧਨਾ ਪਾਏ, ਹੋਮੇ ਵਿੱਚ ਗਾਵੇ ਬਿਰਥਾ ਜਾਏ। ਪੂਜਾ ਅਰਚਾ ਬੰਧਨ ਡੰਡੌਤ ਖਟ ਕਰਮਾ ਰਤ ਰਹਿਤਾ, ਹੋਂ ਹੋਂ ਕਰਤ ਬੰਧਨ ਮੈਂ ਪਰਿਆ ਨੈ ਮਿਲੀਏ ਇਹ ਜੁਗਤਾ। ਹੋਮੇ ਬੁੱਝੇ ਤਾਂ ਦਰ ਸੁੱਝੇ, ਇਹ ਇੱਕੋ ਨੁਕਤਾ ਹੋਮੇ ਨੂੰ ਬੁੱਝਣ ਦਾ ਹੈ। ਦਿਮਾਗੀ ਗਿਆਨ ਜਾਂ ਫੋਕੀਆਂ ਫਿਲੋਸਫੀਆਂ ਨਾਲ ਹੁਕਮ ਨਹੀਂ ਬੁੱਝਿਆ ਜਾ ਸਕਦਾ। ਇਲਾਹੀ ਹੁਕਮ ਤਾਂ ਸਿਰਫ ਆਤਮਿਕ ਅਨੁਭਵ ਦੁਆਰਾ ਬੁੱਝਿਆ, ਸਿੱਝਿਆ ਅਤੇ ਪਹਿਚਾਣਿਆ ਜਾ ਸਕਦਾ ਹੈ। ਅਸੀਂ ਆਪਣੀ ਦਿਮਾਗੀ ਤੀਖਣਤਾ ਦੀਆਂ ਫਿਲੋਸਫੀਆਂ ਅਤੇ ਉਕਤੀਆਂ ਜੁਕਤੀਆਂ ਨੂੰ ਹੀ ਅਨੁਭਵ ਸਮਝ ਲੈਂਦੇ ਹਾਂ। ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣਪ ਕਾਏ, ਸੱਸਾ ਸਿਆਣਪ ਛਾੜ ਆਨਾ ਹਿਕਮਤ ਹੁਕਮ ਨਾ ਪ੍ਰਭ ਪਤਿਆਨਾ। ਤਦੇ ਸਾਨੂੰ ਆਪਣੇ ਭਾਣੇ ਅਤੇ ਇਲਾਹੀ ਹੁਕਮ ਦਾ ਅਜੇ ਤੱਕ ਨਿਰਣਾ ਨਹੀਂ ਹੋਇਆ। ਇਸ ਜ਼ਰੂਰੀ ਨੁਕਤੇ ਨੂੰ ਸਮਝਾਉਣ ਵਾਸਤੇ ਗੁਰਮੁਖ ਪਿਆਰਿਆਂ ਨੇ ਇੱਥੇ ਉਦਮ ਕੀਤਾ ਹੈ। ਕਹਿੰਦੇ ਤ੍ਰੈ ਗੁਣਾਂ ਵਿੱਚ ਵਿਚਰਦਿਆਂ ਹੋਮੇ ਦੇ ਭਰਮ ਭੁਲਾਵੇ ਵਿੱਚ ਅਸੀਂ ਜੋ ਆਪਣੇ ਮਨ ਦੀਆਂ ਭਾਵਨਾਵਾਂ ਜਾਂ ਨਿਸ਼ਚਿਆਂ ਦੀ ਰੰਗਤ ਨਾਲ ਖਿਆਲ ਕਰਦੇ ਹਾਂ ਜਾਂ ਕਰਮ ਕਰਦੇ ਹਾਂ, ਇਹ ਸਭ ਸਾਡੀ ਮਨਮਰਜ਼ੀ ਹੈ, ਇਹ ਸਾਡਾ ਆਪਣਾ ਭਾਣਾ ਹੈ। ਹੋਮੇ ਵੇੜੇ ਮਨ ਦੀ ਰੰਗਤ ਵਾਲੇ ਕਰਮ ਇਹ ਫਿਰ ਸਾਨੂੰ ਆਵਾਗਮਨ ਦੇ ਚੱਕਰ ਵਿੱਚ ਫਸਾਉਂਦੇ ਹਨ। ਇਹਦੇ ਉਲਟ ਇਲਾਹੀ ਹੁਕਮ ਦੀ ਰਵਾਨਗੀ ਜਾਂ ਭਾਣਾ ਇਹ ਤਾਂ ਅੰਤਰ ਆਤਮੇ ਸਹਿਜ ਸੁਭਾਏ ਗੁਪਤੋ ਗੁਪਤੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। 84 ਲੱਖ ਜੂਨਾਂ ਇਸ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਵਿਚਰ ਰਹੀਆਂ ਹਨ, ਪਰ ਇਨਸਾਨ ਭਰਮ ਭੁਲਾਵੇ ਵਿੱਚ ਆਪਣੀ ਤੀਖਣ ਬੁੱਧੀ ਦੀ ਸਿਆਣਪ ਅਤੇ ਚਤੁਰਾਈਆਂ ਨਾਲ ਇਸ ਹੁਕਮ ਦੀ ਰਵਾਨਗੀ ਦੀ ਚਾਲ ਤੋਂ ਉਖੜ ਕੇ ਬੇਮੁਖ ਅਤੇ ਬੇਸੁਰਾ ਹੋ ਗਿਆ ਹੈ, ਆਪਣੇ ਭਾਣੇ 'ਚ ਵਿਚਰਦਾ, ਠੋਕਰਾਂ ਖਾਂਦਾ ਹੈ। ਅਕਾਲ ਪੁਰਖ ਕਿਉਂਕਿ ਇੱਕ ਹੈ, ਉਹਦਾ ਹੁਕਮ ਵੀ ਇੱਕੋ ਹੈ। ਇਸ ਇਲਾਹੀ ਹੁਕਮ ਦੀ ਰਵਾਨਗੀ ਦੀ ਚਾਲ ਵੀ ਇੱਕ ਸਾਰ ਸਦੀਵੀ ਸੁਖਦਾਈ ਅਪਾਰ ਅਪੁੱਲ ਕਲਿਆਣਕਾਰੀ ਹੈ, ਉਹ ਨਾਮ ਹੈ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜਿਉ। ਇੱਕੋ ਹੁਕਮ ਵਰਤਦਾ ਏਕਾ ਸਿਰਕਾਰਾ, ਇਹ ਇਲਾਹੀ ਹੁਕਮ ਇੱਕ ਹੈ, ਇਹਦੇ ਵਿੱਚ ਦੂਜਾ ਭਾਉ ਨਹੀਂ ਹੋ ਸਕਦਾ। 84 ਲੱਖ ਜੂਨਾਂ ਸਹਿਜ ਸੁਭਾਏ ਇਹਦੇ ਵਿੱਚ ਰੁੜ ਰਹੀਆਂ ਹਨ, ਪਰ ਇਨਸਾਨ ਇਸ ਇੱਕੋ ਇਲਾਹੀ ਹੁਕਮ ਤੋਂ ਬੇਮੁੱਖ ਹੋ ਕੇ ਆਪਣੀ ਮਨਮਰਜ਼ੀ ਕਰਦੇ ਹਨ। ਇਹਨੂੰ ਮਨਮਤ ਕਿਹਾ ਜਾਂਦਾ ਹੈ। ਦੂਜੇ ਭਾਉ ਦੀ ਰੰਗਤ ਹੋਣ ਕਰਕੇ ਫਿਰ ਆਪਸ ਵਿੱਚ ਸਾਡਾ ਇੱਕ ਦੂਸਰੇ ਨਾਲ ਟਾਕਰਾ ਹੁੰਦਾ ਰਹਿੰਦਾ ਹੈ। ਖੁਦਗਰਜ਼ੀ, ਈਰਖਾ, ਦੁਵੈਤ, ਵੈਰ ਵਿਰੋਧ, ਲੜਾਈਆਂ ਝਗੜਿਆਂ ਦਾ ਬੋਲਬਾਲਾ ਹੋ ਜਾਂਦਾ ਹੈ, ਜਿਹਦੇ ਨਾਲ ਜੀਵਨ ਅਸ਼ਾਂਤ ਅਤੇ ਦੁੱਖਦਾਈ ਬਣ ਜਾਂਦਾ ਹੈ। ਸੋ ਇਲਾਹੀ ਹੁਕਮ ਤੋਂ ਬੇਮੁਖ ਤੇ ਬੇਸੁਰਾ ਹੋਣਾ ਮਨਮਤ ਹੈ, ਜੋ ਸਾਰੇ ਦੁੱਖਾਂ ਕਲੇਸ਼ਾਂ ਦਾ ਮੂਲ ਹੈ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ। ਇਹਦੇ ਉਲਟ ਇਲਾਹੀ ਹੁਕਮ ਨੂੰ ਬੁੱਝ ਕੇ ਉਹਦੀ ਰਵਾਨਗੀ ਵਿੱਚ ਸੁਰ ਹੋ ਕੇ ਉਹਦੇ ਇਲਾਹੀ ਭਾਣੇ ਵਿੱਚ ਚੱਲਣਾ ਗੁਰਮਤ ਹੈ, ਜਿਹਦੇ ਨਾਲ ਅਸੀਂ ਸੁਖੀ ਤੇ ਸ਼ਾਂਤ ਹੋ ਸਕਦੇ ਹਾਂ। ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਗੁਰਮਤ ਜਾਂ ਇਲਾਹੀ ਹੁਕਮ ਵਿੱਚ ਚੱਲਣ ਨਾਲ ਅਸੀਂ ਹੁਕਮੀ ਦੇ ਅਕਾਲ ਪੁਰਖ ਦੇ ਨੇੜੇ ਹੋ ਜਾਂਦੇ ਹਾਂ। ਪਿਓ ਦਾਦੇ ਦਾ ਇਲਾਹੀ ਖਜ਼ਾਨਾ ਸ਼ਬਦ ਜਾਂ ਨਾਮ ਦੇ ਪਾਤਰ ਬਣਦੇ ਹਾਂ, ਉਹਦੀ ਇਲਾਹੀ ਵਿਰਾਸਤ ਦੇ ਹੱਕਦਾਰ ਬਣਦੇ ਹਾਂ। ਨਿਰੰਕਾਰ ਕੈ ਵਸੈ ਦੇਸ਼, ਹੁਕਮ ਬੁੱਝ ਵਿਚਾਰ ਪਾਵੇ। ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤ ਅਗਾਏ। ਨਾਨਕ ਹਰ ਜਿਉ ਤਾਂ ਕੋ ਦੇਵੇ, ਜਾਂ ਕੋ ਹੁਕਮ ਮਨਾਏ। ਗੁਰਮਤ ਅਤੇ ਮਨਮਤ ਦਾ ਨਿਰਣਾ ਜ਼ਰੂਰੀ ਹੈ, ਕਿਉਂਕਿ ਅਸੀਂ ਆਪਣੀ ਮਤ ਨੂੰ ਗੁਰਮਤ ਸਮਝ ਲੈਂਦੇ ਹਾਂ, ਆਪਣੇ ਭਾਣੇ ਨੂੰ ਹੁਕਮ ਮੰਨ ਲੈਂਦੇ ਹਾਂ। ਸਾਡੀ ਮਾਨਸਿਕ ਅਤੇ ਅੰਤਰਾਤਮੇ ਭਾਵਨਾ ਜਾਂ ਖਿਆਲਾਂ ਦੀ ਰੰਗਤ ਨੂੰ ਮਤ ਆਖਿਆ ਜਾਂਦਾ ਹੈ। ਸਾਡੇ ਮਾਨਸਿਕ ਅਤੇ ਅੰਤਰਾਤਮੇ ਭਾਵਨਾ ਦੀ ਰੰਗਤ ਨੂੰ ਮਤ ਆਖਿਆ ਜਾਂਦਾ ਹੈ। ਮਨਮਤ ਦੀ ਰੰਗਤ ਸਾਡੇ ਹਉਮੇ ਵਿਹੜੇ ਭਰਮ ਭੁਲਾਵੇ ਵਿੱਚੋਂ ਉਪਜਦੀ ਹੈ, ਅਤੇ ਗੁਰਮਤ ਜਾਂ ਹੁਕਮ ਇਹ ਆਤਮਾ ਦੇ ਪ੍ਰਕਾਸ਼ ਵਿੱਚੋਂ ਉਪਜਦਾ ਹੈ। ਮਨਮਤ ਜਾਂ ਆਪਣਾ ਭਾਣਾ ਇਹ ਸਾਡੇ ਮਨ ਦੀ ਰੰਗਤ ਦਾ ਅਕਸ ਹੈ, ਗੁਰਮਤ ਸਾਡੇ ਆਤਮਿਕ ਪ੍ਰਕਾਸ਼ ਦਾ ਪ੍ਰਗਟਾਵਾ ਹੈ। ਇਹ ਇਹਨਾਂ ਦੋਨਾਂ ਦੇ ਵਿੱਚ ਭੇਦ ਹੈ। ਹੋਮੇ ਵਿਹੜੇ ਮਨ ਦੇ ਭਰਮ ਭੁਲਾਵੇ ਵਿੱਚ ਅਸੀਂ ਇੱਕੋ ਅਕਾਲ ਪੁਰਖ ਨੂੰ ਭੁੱਲ ਜਾਂਦੇ ਹਾਂ, ਦੂਜੇ ਭਾਉ ਵਿੱਚ ਵਿਚਰਦੇ ਹਾਂ, ਜਿਸ ਕਰਕੇ ਮੈਂ ਮੇਰੀ ਖੁਦਗਰਜ਼ੀ, ਈਰਖਾ, ਦਵੈਤ, ਝੂਠ, ਫਰੇਬ, ਬੇਈਮਾਨੀ, ਵੈਰ ਵਿਰੋਧ, ਉਕਤੀਆਂ ਜੁਕਤੀਆਂ, ਨਫ਼ਰਤ, ਲੜਾਈਆਂ, ਝਗੜੇ, ਅਸ਼ਾਂਤੀ, ਦੁੱਖ, ਕਲੇਸ਼, ਇਹ ਸਾਰੇ ਅਸਰੀ ਔਗਣ ਉਪਜਦੇ ਹਨ। ਜਦੋਂ ਸਾਡੇ ਮਨ ਵਿੱਚ ਇਹਨਾਂ ਔਸਰੀ ਔਗਣਾਂ ਦੀ ਰੰਗਤ ਦੇ ਖਿਆਲ ਆਉਂਦੇ ਹਨ, ਤਾਂ ਅਸੀਂ ਮਨ ਮਤ ਜਾਂ ਆਪਣੇ ਭਾਣੇ ਵਿੱਚ ਵਿਚਰ ਕੇ ਨਤੀਜੇ ਭੁਗਤਦੇ ਹਾਂ। ਅਤੇ ਆਪਣੇ ਭਾਣੇ ਜੋ ਚਲੇ ਭਾਈ, ਵਿਛੜ ਚੋਟਾਂ ਖਾਵੇ, ਮਨਮੁਖ ਹੁਕਮ ਨਾ ਜਾਣਨੀ, ਤਿੰਨ ਮਾਰੇ ਜੰਮ ਜਾਂਦਾ। ਹੁਣ ਅਸੀਂ ਇਹਦਾ ਦੂਸਰਾ ਪੱਖ ਲੈਂਦੇ ਹਾਂ। ਇਹਦੇ ਉਲਟ ਗੁਰਮਤ ਹੈ। ਇਹਦੇ ਵਿੱਚ ਆਤਮਿਕ ਪ੍ਰਕਾਸ਼ ਦੇ ਸਾਰੇ ਗੁਣ ਪ੍ਰਵਿਰਤ ਹੁੰਦੇ ਹਨ। ਪ੍ਰੀਤ, ਪ੍ਰੇਮ, ਰਸ, ਚਾਓ, ਦਇਆ, ਖਿਮਾ, ਸੇਵਾ, ਕੁਰਬਾਨੀ, ਸ਼ਾਂਤੀ, ਨਾਮ, ਇਹ ਅਨੇਕਾਂ ਦੈਵੀ ਗੁਣ ਪ੍ਰਗਟ ਪਹਾਰੇ ਹੋ ਕੇ ਵਾਪਰਦੇ ਹਨ। ਜਦੋਂ ਅਸੀਂ ਆਪਣੇ ਮਨ ਨੂੰ ਗੁਰਮਤ ਦੀ ਪਿਉਂਦ ਚਾੜ ਕੇ ਇਲਾਹੀ ਭਾਣੇ ਵਿੱਚ ਵਰਤਦੇ ਹਾਂ, ਇਹ ਸਾਰੇ ਦੈਵੀ ਗੁਣ ਸਾਡੇ ਵਿੱਚ ਪ੍ਰਵੇਸ਼ ਹੋ ਜਾਂਦੇ ਹਨ। ਸਾਡੀ ਜੀਵਨ ਰੋਂ ਇਲਾਹੀ ਭਾਣੇ ਦੇ ਵੇਗ ਵਿੱਚ ਸੁਰ ਹੋ ਕੇ ਇਲਾਹੀ ਹੁਕਮ ਵਿੱਚ ਵਿਚਰਦੀ ਹੈ। ਅਸੀਂ ਇਲਾਹੀ ਬਰਕਤਾਂ ਦੇ ਸਾਂਝੀਵਾਲ ਬਣ ਕੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਹੋ ਜਾਂਦੇ ਹਾਂ। ਜਿਹਨੂੰ ਹੁਕਮ ਪਛਾਤਾ ਹਰੀ ਕੇਰਾ, ਸੋਈ ਸਰਬ ਸੁਖ ਪਾਵੇ। ਹੁਕਮ ਬੂਝ ਰੰਗ ਰਸ ਮਾਣੇ, ਸਤਿਗੁਰ ਸੇਵਾ ਮਹਾਨਿਰਬਾਣੇ। ਸੋ ਜਦ ਸਾਡੇ ਖਿਆਲਾਂ ਜਾਂ ਭਾਵਨਾਵਾਂ ਦੀ ਰੰਗਤ ਅਸਰੀ ਔਗਣਾਂ ਵਾਲੀ ਹੋਵੇ, ਉਹਦੇ ਵਿੱਚ ਹੋਮੇ ਦੀ ਲੇਸ ਹੁੰਦੀ ਹੈ, ਅਤੇ ਜਿੱਥੇ ਹੋਮੇ ਦੀ ਲੇਸ ਹੋਵੇ ਉੱਥੇ ਆਪਣਾ ਭਾਣਾ ਹੈ। ਅਸੀਂ ਆਪਣੀ ਮਨਮਰਜ਼ੀ ਜਾਂ ਭਾਣੇ ਵਿੱਚ ਕਰਮ ਕਰਕੇ ਆਪਣੀ ਸਾਰੀ ਸਿਆਣਪ ਅਤੇ ਤਾਣ ਲਾ ਦਿੰਦੇ ਹਾਂ। ਫੇਰ ਵੀ ਜੇ ਸਾਡੀ ਮਰਜ਼ੀ ਦੇ ਖਿਲਾਫ ਨਤੀਜਾ ਨਿਕਲੇ, ਅਸੀਂ ਇਹਦਾ ਦੋਸ਼ ਰੱਬ ਉੱਤੇ ਲਾਉਂਦੇ ਹਾਂ ਜਾਂ ਰੱਬ ਦਾ ਭਾਣਾ ਕਹਿ ਕੇ ਮਨ ਨੂੰ ਝੂਠੀ ਤਸੱਲੀ ਦੇ ਲੈਂਦੇ ਹਾਂ। ਪਰ ਜਦ ਤੱਕ ਸਾਡੇ ਅੰਦਰ ਹੋਮੇ ਦੀ ਧਾਰਨਾ ਹੈ, ਰੰਗਤ ਹੈ, ਤਦ ਤੱਕ ਅਸੀਂ ਆਪਣੇ ਕਰਮਾਂ ਦੇ ਆਪ ਜ਼ਿੰਮੇਵਾਰ ਹਾਂ। ਆਪਣੇ ਚੰਗੇ ਮਾੜੇ ਕਰਮਾਂ ਦਾ ਸਾਨੂੰ ਨਤੀਜਾ ਭੋਗਣਾ ਪਏਗਾ। ਹੋਂ ਤਾਰੀ ਨਤੀਜਿਆਂ ਦਾ ਦੋਸ਼ ਰੱਬ ਉੱਤੇ ਲਾਉਣਾ ਅਗਿਆਨਤਾ ਹੈ। ਸਾਰੀ ਲੁਕਾਈ ਇਸ ਗਲਤ ਤੇ ਝੂਠੇ ਭਰਮ ਵਿੱਚ ਫਸ ਕੇ ਹੀ ਤਰ੍ਹਾਂ ਤਰ੍ਹਾਂ ਕਰ ਰਹੀ ਹੈ। ਜੋ ਜੋ ਕਰਮ ਕੀਓ ਲਾਲਚ ਲੱਗ ਤੇ ਆਪ ਬੰਦਾਇਓ। ਅਪਰ ਅਪਾਰ ਇਲਾਹੀ ਹੁਕਮ ਦੀ ਬਾਬਤ ਇਹ ਸਾਡਾ ਮਨੋਕਲਪਤ ਗਿਆਨ ਹੈ ਜੋ ਗੁਰਬਾਣੀ ਵਿੱਚ ਦਰਸਾਏ ਹੁਕਮ ਦੇ ਬਿਲਕੁਲ ਉਲਟ ਹੈ। ਇੱਕ ਪਾਸੇ ਅਸੀਂ ਹੁਕਮ ਦੀ ਵਿਆਖਿਆ ਕਰਦੇ ਹਾਂ, ਓਪਰੇ ਮਨ ਨਾਲ ਰੱਬ ਦਾ ਭਾਣਾ ਕਹਿ ਛੱਡਦੇ ਹਾਂ। ਦੂਜੇ ਪਾਸੇ ਜੇ ਸਾਡੀ ਮਨਮਰਜ਼ੀ ਦੇ ਖਿਲਾਫ਼ ਕੋਈ ਗੱਲ ਹੋਵੇ ਤਾਂ ਸਾਡੇ ਅੰਦਰ ਕਿਉਂ ਕਿਆ ਕੈਸੇ ਦੇ ਰੋਸ ਜਾਂ ਸ਼ਿਕਾਇਤਾਂ ਦੀਆਂ ਮਿਸਲਾਂ ਬਣ ਜਾਂਦੀਆਂ ਹਨ। ਗੁਰਬਾਣੀ ਵਿੱਚ ਸਾਡੇ ਇਸ ਭੁਲੇਖੇ ਉੱਤੇ ਇਉਂ ਕਟਾਕ ਕੀਤਾ ਗਿਆ ਹੈ, ਦੱਦੇ ਦੋਸ ਨਾ ਦੇਉ ਕਿਸੇ ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਰੋਸੇ ਜਾਂ ਸ਼ਿਕਾਇਤਾਂ ਇਹ ਸਾਡੇ ਮਨਮਰਜ਼ੀ ਜਾਂ ਆਪਣੇ ਭਾਣੇ ਦੀ ਰੰਗਤ ਹੈ। ਸ਼ੁਕਰ ਇਹ ਇਲਾਹੀ ਭਾਣੇ ਨੂੰ ਸੱਤ ਕਰਕੇ ਮੰਨਣਾ ਜਾਂ ਇਲਾਹੀ ਦਾਤ ਦਾ ਧੰਨਵਾਦ ਕਰਨਾ ਹੈ। ਰੋਸ ਤੇ ਸ਼ੁਕਰ ਇੱਕ ਦੂਜੇ ਦੇ ਬਿਲਕੁਲ ਉਲਟ ਹਨ। ਜਿੱਥੇ ਰੋਸ ਹੈ ਉੱਥੇ ਸ਼ੁਕਰ ਨਹੀਂ ਹੋ ਸਕਦਾ। ਰੋਸ ਸਾਨੂੰ ਰੱਬ ਤੋਂ ਬੇਮੁੱਖ ਕਰਦਾ ਹੈ, ਮਨ ਵਿੱਚ ਈਰਖਾ ਦਵੈਤ ਕ੍ਰੋਧ ਕਲਪਨਾ ਪੈਦਾ ਕਰਦਾ ਹੈ। ਇਹ ਅਤਿਅੰਤ ਦੁਖਦਾਈ ਹੈ, ਅਸੀਂ ਰੱਬ ਤੋਂ ਵਿਛੜ ਕੇ ਚੋਟਾਂ ਖਾਂਦੇ ਹਾਂ। ਸ਼ੁਕਰ ਨਾਲ ਅਸੀਂ ਭਾਣੇ ਨੂੰ ਇਲਾਹੀ ਦਾਤ ਸਮਝ ਕੇ ਉਹਦੇ ਧੰਨਵਾਦੀ ਹੁੰਦੇ ਹਾਂ ਅਤੇ ਹੋਰ ਇਲਾਹੀ ਦਾਤਾਂ ਦੇ ਪਾਤਰ ਬਣਦੇ ਹਾਂ। ਸ਼ਿਕਾਇਤ ਅਤੇ ਸ਼ੁਕਰ ਇਕੱਠੇ ਨਹੀਂ ਵਰਤ ਸਕਦੇ। ਤਦੇ ਕਿਸੇ ਕਵੀ ਨੇ ਉਰਦੂ ਵਿੱਚ ਲਿਖਿਆ ਹੈ, ਸ਼ਿਕਾਇਤ ਵੀ ਹੈ ਮੁਹੱਬਤ ਵੀ ਹੈ, ਯੇ ਦੀਵਾਨੋ ਕਾ ਦਸਤੂਰ ਨਹੀਂ। ਗੁਰਬਾਣੀ ਵਿੱਚ ਇਸ ਬਾਬਤ ਇਉਂ ਲਿਖਿਆ ਹੈ, ਮਨੇ ਨਾ ਕੀਜੈ ਰੋਸ ਜਮੇ ਨਾ ਦੀਜੈ ਦੋਸ, ਨਿਰਮਲ ਨਿਰਵਾਣ ਪਦ ਚੀਨ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਮੁਖ ਪਿਆਰੇ ਬਾਊ ਜੀ ਹੋਰਾਂ ਦੀਆਂ ਆਤਮਿਕ ਲੇਖਣੀਆਂ ਵਿੱਚੋਂ ਗੁਰਬਾਣੀ ਵਿਚਾਰ ਨੰਬਰ 31 ਹੁਕਮ ਭਾਗ 7 ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ। ਇਹਦੇ ਨਾਲ ਦੀਆਂ ਹੋਰ ਲਿਖਤਾਂ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।